1285 ਅੰਗ ਤੇ 16ਵਾਂ ਪਾਵਨ ਸ਼ਬਦ ਹੈ। ਸ਼ਲੋਕ ਮਹੱਲਾ ਤੀਜਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਵੇਲੇ ਬਾਬੀਹਾ ਜੀਵ, ਬਾਬੀਹਾ ਤੋਂ ਭਾਵ ਜੀਵ ਅੰਮ੍ਰਿਤ ਵੇਲੇ ਉੱਠ ਕੇ ਬੋਲਿਆ ਤਾਂ ਇਹਦੀ ਪੁਕਾਰ ਵਾਹਿਗੁਰੂ ਦੇ ਦਰ ਦੇ ਉੱਤੇ ਸੁਣੀ ਗਈ। ਜਿਸ ਵੇਲੇ ਇਹ ਬਾਬੀਹਾ ਜਿਹੜਾ ਭਾਵ ਜੀਵ ਹੈ, ਮਨੁੱਖ ਜਨਮ ਦੀ ਪ੍ਰਾਪਤੀ ਰੂਪ ਅੰਮ੍ਰਿਤ ਵੇਲੇ ਬੋਲਿਆ ਤਾਂ ਇਹਦੇ ਦਰ ਹੁੰਦਾ ਅੰਦਰ ਦੀ ਪੁਕਾਰ ਜਿਹੜੀ ਸੀ ਅਕਾਲ ਪੁਰਖ ਦੇ ਦਰ 'ਤੇ ਸੁਣੀ ਗਈ ਹੈ। ਮੇਘ ਗੈ ਨੂੰ ਫੁਰਮਾਨ ਹੋਆ ਵਰਸਾ ਹੋ ਕਿਰਪਾ ਧਾਰ। ਉਸ ਵੇਲੇ ਗੁਰੂ ਰੂਪ ਮੇਘ ਗੈ ਤੋਂ ਭਾਵ ਬੱਦਲ ਨੂੰ ਹੁਕਮ ਹੋਇਆ ਕਿ ਤੁਸੀਂ ਦੁਨੀਆਂ ਵਿੱਚ ਜਾ ਕੇ ਜੀਵਾਂ ਪਰ ਕਿਰਪਾ ਦ੍ਰਿਸ਼ਟੀ ਧਾਰ ਕੇ ਉਪਦੇਸ਼ ਜਲ ਵਰਸ਼ਨਾ ਕਰੋ। ਆਉਂ ਤਿੰਨ ਕਹਿ ਬਲਿਹਾਰਣੈ ਜਿਨੀ ਸੱਚ ਰੱਖਿਆ ਔਰ ਧਾਰ। ਮੈਂ ਉਹਨਾਂ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ 'ਚ ਧਾਰ ਰੱਖਿਆ। ਸੋ ਜਿਨ੍ਹਾਂ ਨੇ ਗੁਰੂ ਦੇ ਸੱਚੇ ਉਪਦੇਸ਼ ਨੂੰ ਜਾਂ ਸੱਚ ਨਾਮ ਨੂੰ ਹਿਰਦੇ 'ਚ ਧਾਰਨ ਕਰ ਰੱਖਿਆ, ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਂਦਾ। ਨਾਨਕ ਨਾਮੇ ਸਭ ਹਰੀ ਆਵਲੀ, ਗੁਰ ਕੈ ਸ਼ਬਦ ਵਿਚਾਰ। ਸਤਿਗੁਰੂ ਕਥਨ ਕਰਦੇ ਹਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਨਾਮ ਜਪਿਆ ਹੈ, ਉਹਨਾਂ ਦੇ ਹਿਰਦੇ ਵਿੱਚ ਸਾਰਿਆਂ ਸ਼ੁਭ ਗੁਣਾਂ ਦੀ ਹਰਿਆਵਲਤਾ ਹੋ ਗਈ ਹੈ। ਮਹੱਲਾ ਤੀਜਾ। ਬਾਬੀਹਾ ਇਵ ਤੇਰੀ ਤਿਖਾ ਨਾ ਉਤਰੈ, ਜੇ ਸੌ ਕਰਹਿ ਪੁਕਾਰ। ਮਹਾਰਾਜ ਕਹਿੰਦੇ, ਹੇ ਜੀਵ ਰੂਪ ਬਬੀਹੇ, ਇਸ ਤਰ੍ਹਾਂ ਤੇਰੀ ਜਿਹੜੀ ਪਿਆਸ ਹੈ, ਤਿਖਾ ਹੈ, ਤ੍ਰੇਹ ਹੈ, ਉਹ ਨਹੀਂ ਉਤਰੇਗੀ ਜੇ ਤੂੰ ਸੈਂਕੜੇ ਵਾਰੀ ਵੀ ਪੁਕਾਰਾਂ ਕਰ ਲਵੇਂ। ਨਦਰੀ ਸਤਿਗੁਰ ਪਾਈਐ, ਨਦਰੀ ਉਪਜੈ ਪਿਆਰ। ਨਦਰੀ ਭਾਵ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਨਜ਼ਰ ਵਾਲੇ ਸਤਿਗੁਰੂ ਪਾਈਏ ਨਾ ਜੇ, ਤਾਂ ਹਿਰਦੇ ਵਿੱਚ ਨਦਰੀ ਜੋ ਹੈ ਪਰਮਾਤਮਾ ਦਾ ਫਿਰ ਪਿਆਰ ਪੈਦਾ ਹੁੰਦਾ। ਨਾਨਕ ਸਾਹਿਬ ਮਨ ਵਸੈ ਵਿੱਚ ਹੋ ਜਾਹੇ ਵਿਕਾਰ। ਮਹਾਰਾਜ ਜੀ ਫਰਮਾਉਂਦੇ ਨੇ, ਸਾਹਿਬ ਮਾਲਕ ਵਾਹਿਗੁਰੂ ਜੇ ਮਨ ਦੇ ਅੰਦਰ ਵਸ ਜਾਵੇ, ਸਾਖਿਆਤਕਾਰ ਹੋ ਜਾਵੇ, ਤਾਂ ਫਿਰ ਕੀ ਹੁੰਦਾ ਜੀ? ਕਹਿੰਦੇ ਫਿਰ ਹਿਰਦੇ ਦੇ ਅੰਦਰੋਂ ਜਿਹੜੇ ਵਿਕਾਰ ਨੇ ਉਹ ਚਲੇ ਜਾਂਦੇ ਨੇ, ਕਾਮ ਕ੍ਰੋਧ ਆਦਿਕ ਖਤਮ ਹੋ ਜਾਂਦੇ ਹਨ। ਵਾਹਿਗੁਰੂ ਜਦੋਂ ਹਿਰਦੇ 'ਚ ਵਸ ਜਾਵੇ, ਬਾਕੀ ਚੀਜ਼ਾਂ ਨਿਕਲ ਜਾਣ, ਇਕੱਲਾ ਹੀ ਵਸੇ ਉਹ। ਵਸਿਆ ਤਾਂ ਹੋਇਆ ਜੀ, ਪਰ ਜਿੱਥੇ ਉਹ ਵਸਿਆ ਹੋਇਆ ਉੱਥੇ ਉਹ ਇਕਾਂਤ ਵਿੱਚ ਹੀ ਵਸਿਆ, ਬਾਕੀ ਹਿਰਦੇ ਅੰਦਰ ਜਿਹੜਾ ਪਰਦਾ ਪਿਆ ਹੋਇਆ ਉਹ ਪਰਦਾ ਦੂਰ ਹੋਵੇ ਤਾਂ ਉਹਦਾ ਪ੍ਰਕਾਸ਼ ਹੋਵੇ। ਪਰਦਾ ਜਿਹੜਾ ਹੈ ਉਹ ਸਤਿਗੁਰਾਂ ਨੇ ਕਿਰਪਾ ਕਰਨੀ ਹੈ ਪਰਦਾ ਤੋੜਨ ਅੰਦਰੋਂ। ਪੌੜੀ, ਪਹਿਲੇ ਪਾਤਸ਼ਾਹ ਮਹਾਰਾਜ ਦੀਆਂ ਪੌੜੀਆਂ ਹਨ। ਇੱਕ ਜੈਨੀ ਉੱਜੜ ਪਾਏ ਧੁਰੋਂ ਖਵਾਇਆ। ਕਿਸੇ ਨੇ ਆ ਕੇ ਕਿਹਾ, ਆਪ ਜੈਨੀਆਂ ਦਾ ਮਤ ਦੱਸੋ, ਕੀ ਕਰਤੱਵ ਕਰਦੇ ਹਨ? ਇਹ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਸੋ ਪਿੱਛੇ ਦੱਸਿਆ ਸੀ ਮਾਝ ਦੀ ਵਾਰ ਵਿੱਚ ਵੀ ਕਿਹਾ, ਸਿਰ ਖੋਹਾਏ ਪੀਐ ਮਲ ਬਾਣੀ, ਜੂਠਾ ਮੰਗ ਮੰਗ ਖਾਹੀ। ਸੋ ਇੱਥੇ ਵੀ ਮਹਾਰਾਜ ਫਿਰ ਉਸੇ ਸ਼ਬਦ ਦਾ ਵਿਚਾਰ ਦੱਸਦੇ ਹਨ ਜੈਨ ਮਤ ਵਾਲਿਆਂ ਦਾ। ਇੱਕ ਜੈਨੀ ਉੱਜੜ ਪਾਏ ਧੁਰੋਂ ਖਵਾਇਆ। ਇੱਕ ਜਿਹੜੇ ਜੈਨੀ ਮਤ ਵਾਲੇ ਹਨ ਉਹਨਾਂ ਨੇ ਆਪਣੇ ਆਪ ਨੂੰ ਉੱਜੜੇ ਪਾ ਕੇ ਮੁੱਢ ਤੋਂ ਹੀ ਪਰਮਾਤਮਾ ਨੂੰ ਖਵਾਇਆ, ਭਾਵ ਭੁਲਾ ਦਿੱਤਾ ਹੈ। ਤਿੰਨ ਮੁੱਖ ਨਾਹੀ ਨਾਮ ਨਾ ਤੀਰਥ ਨਹਾਇਆ। ਉਹਨਾਂ ਦੇ ਮੁੱਖ ਵਿੱਚ ਨਾਮ ਨਹੀਂ ਵੱਸਦਾ, ਨਾ ਹੀ ਉਹ ਤੀਰਥਾਂ ਪਰ ਇਸ਼ਨਾਨ ਕਰਦੇ ਹਨ। ਹੱਥੀਂ ਸਿਰ ਖੋਹਾਏ ਨਾ ਪਦ ਕਰਾਇਆ। ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਸ ਪ੍ਰਕਾਰ ਇਹ ਜਿਹੜਾ ਹੈ ਕਿ ਉਹ ਚੇਲਾ ਬਣਾਉਣ ਲੱਗਿਆਂ ਘੋਲੀ ਹੋਈ ਸਵਾਹ ਸਿਰ 'ਚ ਪਾ ਕੇ, ਹੱਥਾਂ ਦੇ ਜਿਹੜੇ ਵਾਲ ਨੇ ਉਹ ਚੇਲਾ ਬਣਾਉਣ ਲੱਗਿਆਂ ਘੋਲੀ ਹੋਈ ਸਵਾਹ ਸਿਰ ਵਿੱਚ ਪਾ ਕੇ ਹੱਥਾਂ ਨਾਲ ਸਿਰ ਦੇ ਜਿਹੜੇ ਵਾਲ ਆ ਉਹ ਪੱਟਦੇ ਨੇ, ਉਹਨੂੰ ਪੱਟਦੇ ਭਾਵ ਇੱਕ ਇੱਕ ਵਾਲ ਕਰਕੇ ਖੋਹਦੇ ਨੇ। ਨਾ ਪੱਦ ਕਰਾਇਆ, ਪੱਦ ਹੁੰਦਾ ਮੁੰਡਨ ਨਹੀਂ ਕਰਾਉਂਦੇ। ਇਸ ਤਰ੍ਹਾਂ ਇਕੱਲਾ ਇਕੱਲਾ ਵਾਲ ਪੱਟਦੇ ਨੇ, ਅਗਲੇ ਨੂੰ ਦੁੱਖ ਲੱਗਦਾ ਵਾਲ ਪੱਟਦੇ ਆ, ਉਹ ਕਹਿੰਦੇ ਆਪ ਦੁੱਖ ਫਿਰ ਸੁੱਖ, ਕਹਿੰਦੇ ਹੁਣ ਦੁੱਖ ਹੁੰਦਾ ਫਿਰ ਸੁੱਖ ਮਿਲੂਗਾ ਇਹਦਾ। ਆਰਾਮ ਚਟਾਕਾ, ਜਦੋਂ ਵਾਲ ਪੜਦੇ ਉਹ ਚਟਾਕਾ ਜਿਹਾ ਪੈਂਦਾ, ਕਹਿੰਦੇ ਆਰਾਮ ਚਟਾਕਾ, ਆਪ ਸੁੱਖ ਜਾਤਾ, ਆਪ ਦੁੱਖ ਫਿਰ ਸੁੱਖ। ਇਉਂ ਕਰ ਕਰਕੇ ਉਹ ਕਹਿੰਦੇ ਮੁੰਦੇ ਵੀ ਹੈ ਨਹੀਂ, ਉਹ ਮੁੰਨਣ ਵਾਲਿਆਂ ਤੋਂ ਵੀ ਗਾਹ ਹੀ ਨੰਗੇ ਹੋਏ ਨੇ। ਸੋ ਇਸ ਕਰਕੇ ਹੱਥੀਂ ਸਿਰ ਖੁਹਾਏ ਨਾ ਪੱਦ ਕਰਾਇਆ। ਮੁੱਖ ਪਾੜ ਜਿਹੜਾ ਹੈਗਾ ਉਹ ਹੱਥੀਂ ਸਿਰ ਖੁਹਾਏ ਖੁਹਾਏ ਨਾ ਪੱਦ ਕਰਾਇਆ। ਸੋ ਇਸ ਤਰ੍ਹਾਂ ਕੀ ਕਰਦੇ ਹਨ ਉਹ ਕਿ ਹੱਥਾਂ ਨਾਲ ਸਿਰ ਖੋਣ ਰੂਪੀ ਭੱਦ ਹੁੰਦਾ ਮੁੰਨਣਾ ਕਰਦੇ ਹਨ। ਇਹ ਮੁੰਨਣ ਦਾ ਦੂਜਾ ਢੰਗ ਹੈ ਉਹਨਾਂ ਦਾ, ਭਾਵ ਕਿ ਕਿਸ ਪ੍ਰਕਾਰ ਉਹ ਸਿਰ ਦੇ ਉੱਤੋਂ ਕੈਂਚੀ ਨਹੀਂ ਲਾਉਂਦੇ, ਹੋਰ ਨਹੀਂ, ਸਿਰ ਦਾ ਇੱਕ ਇੱਕ ਵਾਲ ਪੱਟਦੇ ਆ, ਸਿਰ 'ਚ ਸਵਾਹ 'ਚ ਪਾਣੀ ਘੋਲ ਕੇ ਵੀ ਉਹ ਤਿਲਕੇ ਨਾ ਹੱਥ। ਇਹ ਪਰਮਾਤਮਾ ਤੋਂ ਬਿਲਕੁਲ ਹੀ ਉਲਟ ਕੰਮ ਕਰਦੇ ਨੇ। ਕੁਚਲ ਰਹਿ ਹੈ ਦਿਨ ਰਾਤ ਸ਼ਬਦ ਨਾ ਪਾਇਆ। ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਕਿ ਦਿਨ ਰਾਤ ਉਹ ਗੰਦੇ ਰਹਿੰਦੇ ਨੇ, ਉਹਨਾਂ ਨੂੰ ਸ਼ਬਦ ਹੁੰਦਾ ਜਲ ਦਾ ਵਰਤਣਾ ਪਾਉਂਦਾ ਨਹੀਂ। ਸੋ ਸ਼ਬਦ ਦਾ ਵਰਤਣਾ ਉਹਨਾਂ ਨੂੰ, ਵੇਦਾਂ ਦਾ ਪੜ੍ਹਨਾ ਪਾਉਂਦਾ ਨਹੀਂ, ਪਾਣੀ ਦਾ ਵਰਤਣਾ ਪਾਉਂਦਾ ਨਹੀਂ। ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ। ਉਹਨਾਂ ਦੀ ਨਾ ਉੱਚੀ ਜਾਤੀ ਹੈ, ਨਾ ਪ੍ਰਤਿਸ਼ਠਾ ਹੈ, ਨਾ ਕੋਈ ਸ਼ੁਭ ਕਰਮ ਹੈ, ਉਹਨਾਂ ਦੀ ਨਹੀਂ ਜਾਤ ਜਾਣੀ ਜਾਂਦੀ, ਕਿਉਂਕਿ ਉਹਨਾਂ ਨੇ ਕੋਈ ਸ਼ੁਭ ਕਰਮ ਨਹੀਂ ਕੀਤਾ। ਉਹਨਾਂ ਨੇ ਮੌਲਕ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲਿਆ। ਮਨ ਜੂਠਾ ਵੇ ਜਾਤ ਜੂਠਾ ਖਾਇਆ। ਉਹ ਮਨ ਦੇ ਜੂਠੇ ਆ, ਪਵਿੱਤਰ ਹੈ, ਵੇ ਜਾਤ ਹੁੰਦਾ ਨੀਚ ਜਾਤ ਵਾਲੇ ਹਨ, ਜਿਸ ਭੋਜਨ ਵਿੱਚੋਂ ਪਹਿਲੇ ਕਈ ਬੰਦੇ ਖਾ ਗਏ ਹੋਣ, ਬਾਕੀ ਜੋ ਭੋਜਨ ਬਚਿਆ ਪਿਆ ਉਸ ਜੂਠੇ ਭੋਜਨ ਨੂੰ ਮੰਗ ਕੇ ਖਾਂਦੇ ਆ, ਕਹਿੰਦੇ ਪਾਪ ਤਾਂ ਉਹਨੂੰ ਹੀ ਲੱਗਿਆ ਬਣਾਉਣ ਵੇਲੇ, ਜਿਹੜੇ ਕੀੜੇ ਮਰੇ ਆ ਹੁਣ ਮੈਨੂੰ ਪਾਪ ਨਹੀਂ ਲੱਗੂਗਾ। ਬਿਨ ਸ਼ਬਦ ਹੈ ਆਚਾਰ ਨਾ ਕਿਨਹੀ ਪਾਇਆ। ਇਸ ਪ੍ਰਕਾਰ ਫਰਮਾਉਂਦੇ ਹਨ, ਗੁਰੂ ਉਪਦੇਸ਼ ਰੂਪ ਸ੍ਰੇਸ਼ਠ ਕਰਤੱਵ ਧਾਰੇ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਪਾਇਆ, ਕਿਉਂਕਿ ਗੁਰੂ ਦਾ ਉਪਦੇਸ਼ ਲੈਣਾ ਪੈਂਦਾ। ਗੁਰ ਉਪਦੇਸ਼ ਰੂਪ ਸ੍ਰੇਸ਼ਠ ਕਰਤੱਵ ਧਾਰੇ ਤੋਂ ਬਿਨਾਂ ਉਪਦੇਸ਼ ਲੈਣਾ ਪੈਂਦਾ ਪਹਿਲਾਂ, ਫਿਰ ਉਹਨੂੰ ਪ੍ਰਾਪਤੀ ਹੁੰਦੀ। ਪਰ ਇਹਨਾਂ ਨੇ ਉਪਦੇਸ਼ ਲਿਆ ਹੀ ਨਹੀਂ ਕਿਸੇ ਤੋਂ। ਕਹਿੰਦੇ ਉਪਦੇਸ਼ ਕੀ ਆ ਜੀ? ਗੁਰਮੁਖ ਓਅੰਕਾਰ ਸੱਚ ਸਮਾਇਆ। ਗੁਰਮੁਖਾਂ ਦਾ ਮਨ ਓਅੰਕਾਰ ਦੇ ਸੱਚ ਨਾਮ ਵਿੱਚ ਸਮਾਇਆ ਹੋਇਆ। ਵਾਹਿਗੁਰੂ, ਗੁਰਮੁਖਾਂ ਨੇ ਓਅੰਕਾਰ ਦਾ ਸਿਮਰਨ ਕਰਕੇ ਸੱਚ ਸਰੂਪ ਵਿੱਚ ਸਮਾਉਣਾ ਕੀਤਾ, ਵਾਹਿਗੁਰੂ ਕੀਤਾ ਉਹਨਾਂ ਨੇ। ਇੱਕ ਓਅੰਕਾਰ ਸਤਨਾਮ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ। ਓਅੰਕਾਰ ਆਦਿ ਕਥਨੀਆਂ ਆਦਿ, ਓਅੰਗ ਆਦਿ ਰੂਪ ਹੈ, ਅਨਾਦ ਸਰੂਪ ਹੈ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਇਸ ਮਨੁੱਖਾ ਦੇਹ ਰੂਪ ਸਾਉਣ ਵਿੱਚ ਉਹ ਜੀਵ ਰੂਪ ਇਸਤਰੀ ਸਰਸੀ ਹੁੰਦੀ ਬਹੁਤੀ ਜ਼ਿਆਦਾ ਆਨੰਦਿਤ ਹੋਈ ਹੈ, ਜਿਸਨੇ ਗੁਰਾਂ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਮਹਾਰਾਜ ਜੀ ਕਥਨ ਕਰਦੇ, ਉਹ ਇਸਤਰੀਆਂ ਦਾ ਸਦਾ ਸੁਹਾਗ ਬੰਤੀਆਂ ਹੀ ਰਹਿੰਦੀਆਂ, ਸਦਾ ਸੁਹਾਗ ਕਾਇਮ ਰਹਿੰਦਾ ਉਹਨਾਂ ਦਾ ਜਿਨ੍ਹਾਂ ਨੇ ਗੁਰਾਂ ਦੇ ਵਿੱਚ ਅਪਾਰ ਹੁੰਦਾ ਬੇਅੰਤ ਹੇਤ ਕੀਤਾ, ਪ੍ਰੇਮ ਕੀਤਾ। ਮਹੱਲਾ ਤੀਜਾ। ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਏ ਪਿਆਰ। ਇਹ ਮਨੁੱਖਾ ਦੇ ਰੂਪ ਸਾਵਣ ਵਿੱਚ ਜੋ ਸ਼ੁਭ ਗੁਣਾਂ ਤੋਂ ਬਾਹਰ ਹੈ ਅਤੇ ਜਿਸ ਦਾ ਦਵੈਤ ਭਾਵ ਵਿੱਚ ਪਿਆਰ ਹੈ, ਉਹ ਦੱਜੈ ਭਾਵ ਸੜਦੀ ਰਹਿੰਦੀ ਹੈ। ਨਾਨਕ ਪਿਰਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ। ਮਹਾਰਾਜ ਜੀ ਕਥਨ ਕਰਦੇ, ਉਹ ਪਤੀ ਪਰਮਾਤਮਾ ਦੀ ਸਾਰ ਸੰਭਾਲ ਨਹੀਂ ਜਾਣਦੀ, ਉਹਦਾ ਸਾਧਨਾ ਰੂਪੀ ਜਾਂ ਸਕਾਮ ਕਰਮਾਂ ਰੂਪੀ ਸ਼ਿੰਗਾਰ ਕੀਤਾ ਹੋਇਆ ਸਾਰਾ ਇਹਨੂੰ ਖਰਾਬ ਕਰਨ ਵਾਲਾ ਹੀ ਹੈ। ਪੌੜੀ ਸੱਚਾ ਅਲੱਖ ਅਭਿਉ ਹੱਠ ਨਾ ਪਤੀਜਈ। ਹੁਣ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ, ਪੌੜੀ ਅਲੱਖ ਲੱਖਣੇ ਤੋਂ ਰਹਿਤ, ਅਭਿਉ ਭੇਦਾਂ ਤੋਂ ਰਹਿਤ, ਸੱਚਾ ਵਾਹਿਗੁਰੂ ਹੱਠ ਵਾਲੇ ਕਰਮਾਂ ਦੇ ਕਰਨ ਨਾਲ ਨਹੀਂ ਪਤੀਜਦਾ। ਇੱਕ ਗਾਵ ਹੈ ਰਾਗ ਪਰੀਆਂ ਰਾਗ ਨਾ ਭੀਜਈ। ਇੱਕ ਬੰਦੇ ਰਾਗਾਂ ਨੂੰ ਅਤੇ ਪਰੀਆਂ ਹੁੰਦੀਆਂ ਰਾਗਣੀਆਂ ਨੂੰ ਗਾਉਂਦੇ ਹਨ, ਪਰ ਉਹ ਪਰਮਾਤਮਾ ਰਾਗਾਂ ਕਰਕੇ ਨਾ ਭੀਜਈ ਪ੍ਰਸੰਨ ਨਹੀਂ ਹੁੰਦਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਿਆ ਰਾਮ ਰਾਜੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਉਹ ਤਾਂ ਠੀਕ ਕਿਹਾ ਮਹਾਰਾਜ ਨੇ। ਸੋ ਇਸ ਪ੍ਰਕਾਰ ਕਹਿੰਦੇ ਰਾਗਣੀਆਂ ਗਾਉਂਦੇ ਨੇ ਪਰੀਆਂ ਤੋਂ ਭਾਵ, ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀ ਜਈ। ਇੱਕ ਜਿਹੜੇ ਬੰਦੇ ਆ ਉਹ ਨੱਚ ਨੱਚ ਕੇ ਤਾਲਾਂ ਨੂੰ ਪੂਰਦੇ ਆ ਪਰ ਪ੍ਰਭੂ ਦੀ ਭਗਤੀ ਨਹੀਂ ਕਰਦੇ, ਇਸ ਕਰਕੇ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਇੱਕ ਅੰਨ ਨਾ ਖਾਏ ਮੂਰਖ ਤਿਨਾਂ ਕਿਆ ਕੀ ਜਈ। ਇੱਕ ਬੰਦੇ ਇਹੋ ਜਿਹੇ ਮੂਰਖ ਨੇ ਜਿਹੜੇ ਅੰਨ ਹੀ ਨਹੀਂ ਖਾਂਦੇ, ਰੋਟੀ ਖਾਂਦੇ ਹੀ ਨਹੀਂ, ਆਖਦੇ ਦੁੱਧਾ ਧਾਰੀ ਹੋਣ ਵਾਲੀ ਮੁਕਤੀ ਹੈ, ਉਹਨਾਂ ਨੇ ਕੀ ਮੁਕਤੀ ਪ੍ਰਾਪਤ ਕਰ ਲੈਣੀ ਆ, ਉਹ ਮੁਕਤੀ ਨੂੰ ਪਾ ਹੀ ਨਹੀਂ ਸਕਦੇ, ਜਾਂ ਉਹਨਾਂ ਨੇ ਕਿਆ ਪਰਮੇਸ਼ਰ ਨੂੰ ਪ੍ਰਸੰਨ ਕਰ ਲੈਣਾ। ਕਹਿੰਦੇ ਨਹੀਂ, ਰੱਬ ਨਹੀਂ ਖੁਸ਼ ਹੁੰਦਾ, ਛੋਟਾ ਅੰਨ ਕਰੈ ਪਾ ਖੰਡ, ਨਾ ਹੋਏ ਸੁਹਾਗਣ ਨਾ ਹੋਏ ਰੰਡ, ਤ੍ਰਿਸ਼ਨਾ ਹੋਈ ਬਹੁਤ ਕਿਵੇ ਨਾ ਧੀਜਈ। ਪਦਾਰਥਾਂ ਦੀ ਤ੍ਰਿਸ਼ਨਾ ਬਹੁਤ ਹੋ ਗਈ ਹੈ, ਇਸ ਲਈ ਉਹਨਾਂ ਦਾ ਮਨ ਕਿਸੇ ਤਰ੍ਹਾਂ ਵੀ ਧੀਰਜ ਨਹੀਂ ਕਰਦਾ। ਕਰਮ ਵਧ ਹੈ ਕਹਿ ਲੋ ਖਪ ਮਰੀਜਈ। ਕਹਿ ਲੋ ਭਾਵ ਕਿੰਨੇ ਹੀ ਲੋਕ ਕਰਮਾਂ ਵਿੱਚ ਵਧੇ ਹੋਏ ਖਪ ਖਪ ਕੇ ਮਰਦੇ ਹਨ। ਸੋ ਕਿੰਨੇ ਲੋਕ ਕਰਮਾਂ ਨੂੰ ਕਰਕੇ ਵੱਧਦੇ ਰਹਿੰਦੇ ਨੇ, ਅੰਤ ਨੂੰ ਮਾਇਆ ਵਿੱਚ ਖੱਪ ਕੇ ਮਰ ਜਾਂਦੇ ਨੇ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਕੀ ਜਈ, ਨਾਮ ਅੰਮ੍ਰਿਤ ਦੇ ਪੀਣ ਕਰਕੇ ਹੀ ਸੰਸਾਰ ਵਿੱਚ ਲਾਭ ਪ੍ਰਾਪਤ ਹੁੰਦਾ। ਹਰ ਭਗਤੀ ਅਸਨੇਹ ਗੁਰਮੁਖ ਕੀ ਜਈ, ਹਰੀ ਦੀ ਸੁਨੇਹ ਹੁੰਦੀ ਪ੍ਰੇਮਾ ਭਗਤੀ ਦੇ ਆਨੰਦ ਨੂੰ ਗੁਰਮੁਖੀ ਕੀਜਈ ਭਾਵ ਲੈਂਦੇ ਹਨ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਹਾਰ ਰਾਗ ਜੋ ਕਰਹਿ ਤਿੰਨ, ਤਨ ਮਨ ਸੀਤਲ ਹੋਏ। ਤੀਸਰੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਕੋਈ ਗੁਰਾਂ ਦੁਆਰੇ ਮਲਹਾਰ ਰਾਗ ਨੂੰ ਗਾਇਨ ਕਰਦਾ ਹੈ, ਸਾਰਿਆਂ ਵਿੱਚ ਮਲਹਾਰ ਮਿਲਿਆ ਹੋਇਆ ਜਾਂ ਪ੍ਰਭੂ ਹੈ, ਉਸ ਨਾਲ ਜੋ ਗੁਰਾਂ ਦੁਆਰੇ ਰਾਗ ਹੁੰਦਾ ਪ੍ਰੇਮ ਕਰਦਾ ਹੈ, ਅਵਿਦਿਆ ਰੂਪ ਮਲਹਾਰ ਹੁੰਦਾ ਮਲ ਦਾ ਅਰੀ ਜੋ ਵਿਵੇਕ ਹੈ ਉਹਨੂੰ ਗ੍ਰਹਿਣ ਕਰਦਾ ਹੈ, ਕਾਮ ਕ੍ਰੋਧ ਰੂਪ ਮਲ ਦਾ ਅਰੀ ਜੋ ਵਿਰਾਗ ਹੈ ਉਸ ਨਾਲ ਜਿਹੜਾ ਗੁਰਾਂ ਦੁਆਰੇ ਪ੍ਰੇਮ ਕਰਦਾ ਉਹਦਾ ਮਨ ਤਨ ਸ਼ੀਤਲ ਹੋਏ, ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ। ਗੁਰ ਸ਼ਬਦੀਆਂ ਨੇ ਉਸ ਇੱਕੋ ਇੱਕ ਸੱਚੇ ਨੂੰ ਪਛਾਣਿਆ, ਗੁਰ ਸ਼ਬਦੀਆਂ ਨੇ ਇੱਕ ਨੂੰ ਪਛਾਣਿਆ ਅਤੇ ਨਿਸ਼ਚੇ ਕੀਤਾ ਕਿ ਉਹੀ ਇੱਕ ਸੱਚਾ ਸਾਰੇ ਵਰਤ ਰਿਹਾ। ਮਨ ਤਨ ਸੱਚਾ ਸੱਚ, ਮਨ ਸੱਚੇ ਸੱਚੀ ਸੋਏ। ਸਤਿਗੁਰੂ ਫਰਮਾਉਂਦੇ ਹਨ ਪਾਵਨ ਬਚਨ, ਸੱਚ ਦੇ ਮੰਨਣ ਕਰਨ ਨਾਲ ਉਹਨਾਂ ਦਾ ਤਨ ਮਨ ਸੱਚਾ ਹੈ, ਉਸ ਸੱਚੇ ਦੀ ਸੋਏ ਸ਼ੋਭਾ ਵੀ ਸੱਚੀ ਹੈ, ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ। ਉਹਨਾਂ ਦੇ ਅੰਦਰ ਸੱਚੀ ਭਗਤੀ ਹੈ, ਇਸ ਕਰਕੇ ਉਹਨਾਂ ਦੀ ਸੁਭਾਵਕ ਹੀ ਇੱਜ਼ਤ ਹੋ ਰਹੀ ਹੈ। ਕਲ ਯੁਗ ਮਹਿ ਘੋਰ ਅੰਧਾਰ ਹੈ, ਮਨਮੁਖ ਰਾਹੋ ਨਾ ਕੋਏ। ਕਲ ਯੁਗ ਦੇ ਵਿੱਚ ਘੋਰ ਹੁੰਦਾ ਭਿਆਨਕ, ਅਗਿਆਨ ਦਾ ਹਨੇਰਾ ਛਾਇਆ ਹੋਇਆ, ਇਸ ਲਈ ਮਨਮੁੱਖਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਕੋਈ ਜਿਹੜਾ ਹੈ ਭਗਤੀ ਗਿਆਨ ਰੂਪੀ ਰਸਦਾ ਦਿਸਦਾ ਨਹੀਂ ਹੈ। ਸੇਵੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਗੁਰਮੁਖਾਂ ਨੂੰ ਉਹ ਵਾਹਿਗੁਰੂ ਪ੍ਰਗਟ ਹੋਇਆ ਉਹ ਵੱਡਿਆਂ ਭਾਗਾਂ ਵਾਲੇ ਹਨ। ਮਹੱਲਾ ਤੀਜਾ। ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ। ਜਿਸ ਵੇਲੇ ਗੁਰੂ ਰੂਪ ਇੰਦ ਹੁੰਦਾ ਬੱਦਲ ਦਇਆ ਕਰਕੇ ਉਪਦੇਸ਼ ਜਲ ਨੂੰ ਵਸਿਆ ਤਾਂ ਜਗਿਆਸੂ ਲੋਕਾਂ ਦੇ ਮਨ ਵਿੱਚ ਬੜਾ ਚਾਉ ਜਿਹੜਾ ਉਤਸ਼ਾਹ ਪੈਦਾ ਹੋਇਆ। ਜਿਸ ਦਾ ਹੁਕਮ ਇੰਦ ਵਰਸਦਾ ਤਿਸ ਕਹਿ ਸਦ ਬਲਿਹਾਰ ਹੈ ਜਾਓ। ਜਿਸ ਵਾਹਿਗੁਰੂ ਦੇ ਹੁਕਮ ਨਾਲ ਗੁਰੂ ਬੱਦਲ ਉਪਦੇਸ਼ ਜਲ ਵਰਸਦਾ ਹੈ, ਜਗਿਆਸੂ ਕਹਿੰਦਾ ਮੈਂ ਉਸ ਪ੍ਰਭੂ ਤੋਂ ਪਰਮੇਸ਼ੁਰ ਤੋਂ ਸਦਾ ਬਲਿਹਾਰ ਜਾਂਦਾ ਹੈ ਕਿ ਜਿਹਨੇ ਗੁਰੂ ਨਾਨਕ ਰੂਪ ਧਾਰ ਕੇ ਸ੍ਰਿਸ਼ਟੀ ਦੇ ਸ਼ਬਦ ਦੀ ਵਰਖਾ ਕੀਤੀ ਹੈ, ਗੁਰਮੁਖ ਸ਼ਬਦ ਸੰਭਾਲੀ ਹੈ, ਸੱਚੇ ਕੇ ਗੁਣ ਗਾਓ। ਗੁਰਾਂ ਦੁਆਰੇ ਉਸ ਬ੍ਰਹਮ ਨੂੰ ਮਨ ਕਰਕੇ ਸੰਭਾਲਣਾ ਕਰੀਏ ਅਤੇ ਸੱਚੇ ਪ੍ਰਭੂ ਦੇ ਗੁਣ ਬਾਣੀ ਦੁਆਰਾ ਗਾਉਣਾ ਕਰੀਏ। 1286 ਅੰਗ 'ਤੇ ਇਹ ਬਚਨ ਆਇਆ, ਨਾਨਕ ਨਾਮ ਰੱਤੇ ਜਨ ਨਿਰਮਲੇ ਸਹਿਜੇ ਸੱਚ ਸਮਾਓ। ਸਤਿਗੁਰੂ ਕਥਨ ਕਰਦੇ ਹਨ, ਜੋ ਜੀਵ ਨਾਮੀ ਦੇ ਨਾਮ ਸਿਮਨ ਵਿੱਚ ਰੱਤੇ ਹਨ ਉਹ ਨਿਰਮਲੇ ਭਾਵ ਸ਼ੁੱਧ ਹਨ ਅਤੇ ਉਹ ਸੁਭਾਵਕ ਹੀ ਸੱਚ ਸਰੂਪ ਵਿੱਚ ਸਮਾ ਜਾਂਦੇ ਹਨ। ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ। ਗੁਰਮੁਖਾਂ ਨੇ ਪੂਰਿਆਂ ਸਤਿਗੁਰਾਂ ਦੀ ਸੇਵਾ ਕਰਕੇ ਪੂਰਾ ਨਾਮ ਗਿਆਨ ਪਾਇਆ। ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ। ਸੋ ਪੂਰਾ ਕਰਮ ਪੂਰਨ ਭਾਗਾਂ ਵਾਲਿਆਂ ਨੇ ਗੁਰੂ ਦਾ ਪੂਰਾ ਉਪਦੇਸ਼ ਮਨ ਵਿੱਚ ਵਸਾਇਆ ਅਤੇ ਪਰਮੇਸ਼ੁਰ ਨੂੰ ਧਿਆਉਣਾ ਕੀਤਾ ਹੈ। ਪੂਰਾ ਗਿਆਨ ਧਿਆਨ ਮੈਲ ਚੁਕਾਇਆ। ਪੂਰਨ ਪ੍ਰਭੂ ਦੇ ਗਿਆਨ ਧਿਆਨ ਦੀ ਤਾਕਤ ਨਾਲ ਅੰਤਕਰਨ ਵਿੱਚੋਂ ਰਾਗ ਦਵੈਸ਼ ਰੂਪੀ ਮੈਲ ਨੂੰ ਚੁਕਾ ਦਿੱਤਾ। ਹਰ ਸਰ ਤੀਰਥ ਜਾਣ ਮਨੁਆਂ ਨਹਾਇਆ। ਹਰੀ ਨੂੰ ਤੀਰਥ ਦੇ ਸਰ ਸਦਰਸ ਜਾਣ ਕੇ ਸੋ ਗੁਰਮੁਖਾਂ ਦੇ ਮਨ ਨੇ ਇਸ਼ਨਾਨ ਕੀਤਾ। ਤੀਰਥ ਨਾਲੋਂ ਵੀ ਸਰ ਸ੍ਰੇਸ਼ਠ ਜਾਣ ਕੇ ਹਰੀ ਨਾਮ ਜਲ ਵਿੱਚ ਮਨ ਨੂੰ ਇਸ਼ਨਾਨ ਕਰਵਾਇਆ। ਸੋ ਮਹਾਰਾਜ ਨੇ ਜਿਵੇਂ ਰਾਮਕਲੀ ਸਾਧ ਦੇ ਵਿੱਚ ਵੀ ਇਹੀ ਬਚਨ ਕਿਹਾ ਕਿ ਇਸ਼ਨਾਨ ਜਿਹੜਾ ਕਰਨਾ ਹਰ ਸਰ ਦੇ ਵਿੱਚ ਕਰਨਾ, ਹਰੀ ਰੂਪ ਸਰੋਵਰ ਦੇ ਵਿੱਚ ਕਰਨਾ। ਇਸ ਕਰਕੇ ਉਹ ਸਾਰੇ ਸ਼ਬਦ ਪੜ੍ਹਨ ਦੇ ਨਾਲ ਗੱਲ ਸਾਰੀ ਜਿਹੜੀ ਆ ਬਚਨ ਕੀਤੇ ਹੋਏ ਗੁਰਾਂ ਦੇ ਨੇ ਉਹ ਸਪਸ਼ਟ ਹੋ ਜਾਂਦੇ ਹੌਲੀ ਹੌਲੀ। ਸ਼ਬਦ ਮਰੈ ਮਨ ਮਾਰ ਧੰਨ ਜਿਣੇਂਦੀ ਮਾਇਆ। ਸਤਿਗੁਰਾਂ ਦੇ ਸ਼ਬਦ ਦੁਆਰਾ ਮਨ ਨੂੰ ਮਾਰ ਕੇ ਜੋ ਜੀਵਤ ਭਾਅ ਤੋਂ ਮਰਦੇ ਹਨ ਉਹਨਾਂ ਦੇ ਜੰਮਣ ਵਾਲੀ ਮਾਨ ਧੰਨਤਾ ਦੇ ਯੋਗ ਹੈ। ਦਰ ਸੱਚੈ ਸਚਿਆਰ ਸੱਚਾ ਆਇਆ। ਉਹ ਸੱਚੇ ਦਰਬਾਰ ਵਿੱਚ ਸੱਚੇ ਹਨ, ਉਹਨਾਂ ਦਾ ਜਗਤ ਵਿੱਚ ਆਉਣਾ ਵੀ ਸਫਲ ਹੈ। ਪੁੱਛ ਨਾ ਸਕੈ ਕੋਏ ਜਾਂ ਖਸਮੈ ਪਾਇਆ। ਜਿਹੜਾ ਆਪਣੇ ਮਾਲਕ ਪਰਮੇਸ਼ੁਰ ਨੂੰ ਭਾ ਗਿਆ ਉਸ ਕੋਲੋਂ ਫਿਰ ਕੋਈ ਵੀ ਲੇਖਾ ਨਹੀਂ ਪੁੱਛ ਸਕਦਾ। ਨਾਨਕ ਸੱਚ ਸਲਾਹੇ ਲਿਖਿਆ ਪਾਇਆ। ਮਹਾਰਾਜ ਜੀ ਕਥਨ ਕਰਦੇ, ਜਿਹੜਾ ਸੱਚ ਨੂੰ ਸਲਾਹਿਆ ਇਹ ਪਿਛਲੇ ਲਿਖੇ ਕਰਮਾਂ ਦਾ ਫਲ ਪਾਇਆ। ਗੁਰਮੁਖਾਂ ਨੇ ਸੱਚ ਨਾਮ ਨੂੰ ਸਲਾਹ ਕੇ ਉਸ ਵਾਹਿਗੁਰੂ ਨੂੰ ਪਾਇਆ ਜਿਸ ਦਾ ਸੱਚ, ਜਿਹਦਾ ਜਿਹੜਾ ਜਸ ਕੀਤਾ ਹੋਇਆ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ। ਇਸ ਪ੍ਰਕਾਰ ਉਹਨੂੰ ਮਹਾਰਾਜ ਦੀ ਕਿਰਪਾ ਹੁੰਦੀ ਹੈ।